ਸ਼ਲੋਕ ਮਹੱਲਾ ਤੀਜਾ। ਸਤਿਗੁਰ ਕੀ ਪ੍ਰਤੀਤ ਨ ਆਈਆ, ਸ਼ਬਦ ਨ ਲਾਗੋ ਭਾਉ, ਉਸ ਨੂੰ ਸੁਖ ਨ ਉਪਜੈ, ਭਾਵੇਂ 100 ਗੇੜਾ ਆਵੋ ਜਾਓ।
ਉਹਨਾਂ ਸੁਖ ਖਾਤਰ ਜਿਹੜਾ ਹੈਗਾ ਹਰ ਸੰਸਾਰ ਦਾ ਆਦਮੀ ਹੈ, ਸੁਖ ਭਾਗ ਹੈ। ਸੋਹਤ ਰਸਾ ਸਿਰੇ ਤੇ ਗੰਢ, ਜਿੰਨਾ ਵੀ ਕੁਝ ਆਪਾਂ ਕਰਦੇ ਸੁਖ ਵਾਸਤੇ ਕਰਦੇ, ਕਿ ਸੁਖ ਕੋ ਚਾਹੇ ਸਦਾ। ਪਤਾ ਸੀ ਵੀ ਸਾਰੇ ਸੁਖ ਚਾਹੁੰਦੇ ਨੇ, ਛੜ ਨਾਮ ਕੀ ਲੈ, ਰਾਮ ਦੀ ਛੜ ਲੈ ਲੈ, ਗੱਲੇ ਇੱਕ ਪੰਕਤੀ ਚ ਬਕਾਤੀ ਦੋਵੇਂ ਪਾਸ਼ਾ ਨੇ ਕੀ। ਉਹੀ ਹੈ ਸਤਿਗੁਰ ਕੀ ਪ੍ਰਤੀਤ ਨਾ ਆਈਆ, ਤੂੰ ਇਸ ਗੱਲ ਦੀ ਪ੍ਰਤੀਤ ਹੀ ਨੀ ਨਾ ਆਈ, ਜੇ ਸੁਖ ਕੋ ਚਾਹੇ ਸਦਾ ਛੜ ਨਾਮ ਕੀ ਲੈ ਤੇ ਭਰੋਸਾ ਨਹੀਂ ਕੀਤਾ। ਪਰ ਇਹ ਸ਼ਬਦ ਨਾਲ ਉਹਦਾ ਭਾਉ ਪ੍ਰੇਮ ਨਹੀਂ ਲੱਗਿਆ ਵੀ ਹਾਂ ਵੀ ਗੱਲ ਤਾਂ ਠੀਕ, ਇਹ ਸ਼ਬਦ ਤਾਂ ਉਹਨੇ ਵਿਸ਼ਵਾਸ ਹੀ ਨਹੀਂ ਕੀਤਾ। ਉਹਨੂੰ ਸੁੱਖ ਨਹੀਂ ਹੋ ਸਕਦਾ, ਉਸ ਨੂੰ ਸੁੱਖ ਨੂੰ ਪੁਜਾ ਉਹਦੇ ਪੈਦਾ ਹੋ ਗਏ ਸਿਮਰੇ, ਭਾਵੇਂ 100 ਗੇੜਾ ਆਵੋ ਜਾਓ। 100 ਗੇੜਾ ਆਵੋ ਜਾਓ ਦਾ ਮਤਲਬ ਇਹ ਨਹੀਂ ਹੈਗਾ ਇੱਥੇ ਬਈ ਉਹ ਹੋਰ ਜੁਰਮਜ ਫਿਰੇ। ਉਹ ਕਹਿੰਦੇ ਆਦਮੀ ਦੀ ਜੂਨ ਚ ਰਹੇ ਔਰ ਸਿੱਖਾਂ ਦੇ ਘਰੇ ਪੈਦਾ ਹੋਵੇ ਚਾਹੇ, 100 ਵਾਰ ਇਹ ਗੱਲ ਸੁਣ ਲਵੇ 100 ਜਨਮ ਚ, ਜਿੰਨਾ ਚਿਰ ਉਹਨੂੰ ਭੋ ਇਹ ਗੱਲ ਦੀ ਪ੍ਰਤੀਤ ਨਹੀਂ ਆਉਂਦੀ, ਸਤਿਗੁਰ ਗੁਰਬਾਣੀ ਨੂੰ ਸੱਤ ਸੱਤ ਕਰਕੇ ਮੰਨਦਾ ਨਹੀਂ, ਗੁਰਬਾਣੀ ਦੇ ਉਪਦੇਸ਼ ਰਾ ਉਹਦੇ ਉਹਦਾ ਪ੍ਰੇਮ ਨਹੀਂ ਹੁੰਦਾ, ਉਹਨੂੰ ਸੁਖ ਨਹੀਂ ਹੋ ਸਕਦਾ। ਇਹ ਗੱਲ ਸਿੱਖਾਂ ਨੂੰ ਕਹਿ ਰਹੀ, ਸਿੱਖਾਂ ਨੇ ਸੁਣ ਲਈ, ਅਸਲ ਕੀ ਕੀਤਾ, ਬਸ ਪੰਤਾਲਾ ਉੱਥੇ ਹੀ ਹੈ,
ਠੀਕ ਹੈ,
ਮੱਥਾ ਟੇਕਦੇ ਕਹਿੰਦਾ ਸਰਮਥੇ ਪੰਤਾਲਾ ਉੱਥੇ ਹੀ ਹੈ। ਹਾਂਜੀ,
ਨਾਨਕ ਗੁਰਮੁਖੀ ਸਹਿਜ ਮਿਲੈ, ਸੱਚੇ ਸਿਉ ਲਿਵ ਲਾਉ।
ਨਾਨਕ ਕਹਿੰਦਾ ਜਿਹੜਾ ਗੁਰਮੁਖ ਹੈ ਨਾ, ਗੁਰਮੁਖ ਗੁਰਮੁਖ ਕੌਣ ਹੁੰਦਾ, ਗੁਰਮੁਖ ਉਹ ਹੈ ਪ੍ਰਤੀਤ ਆ ਗਈ ਅਰ ਸ਼ਬਦ ਨਾਲ ਭਾਉ ਲੱਗ ਗਿਆ, ਉਹ ਗੁਰਮੁਖ ਹੈ। ਪੁਤਲੀ ਪੰਕਤੀ, ਪੁਤਲੀ ਪੰਕਤੀ ਨੂੰ ਜਿਹਨੂੰ ਪ੍ਰਤੀਤ ਆ ਗਈ ਸਤਿਗੁਰ ਤੇ, ਸਤਿਗੁਰ ਨੇ ਜੋ ਕਿਹਾ ਔਰ ਉਹਦੇ ਉਪਦੇਸ਼ ਨਾਲ ਉਹਦਾ ਹੋ ਗਿਆ ਗੱਲ ਨਾਲ ਸੱਤ ਸੱਤ ਕਰਕੇ ਮੰਨ ਲਈ, ਉਹ ਗੁਰਮੁਖ ਹੈ। ਉਹਦੇ ਅੰਦਰ ਸਹਿਜ ਪੈਦਾ ਹੁੰਦਾ, ਉਹਦੇ ਅੰਦਰ ਉਹਦਾ ਮਨ ਟਿਕਦਾ, ਉਹਦੀ ਭਟਕਣਾ ਮੁਕਦੀ ਹੈ, ਸੱਚੇ ਸੁਣ ਲੈ ਬੁਲਾਏ। ਉਹ ਸੱਚਾ ਕੌਣ ਹੈ? ਦੇਖੋ ਸੱਚਾ ਕੌਣ ਹੈ? ਮਨ ਝੂਠਾ ਹੈ, ਮਨ ਝੂਠਾ ਕੰਮ ਜੋ ਹੋਇਆ, ਅੰਤਰ ਆਤਮਾ ਸੱਚੀ ਹੈ। ਆਪਾਂ ਪ੍ਰਾਤਮਾ ਆਰਾ ਦਿੱਤੇ ਆਪਾਂ ਗੁਰਦੇ ਨੂੰ ਗੁਰਬਾਣੀ ਚ, ਜਿੱਤਰ ਮਨ ਉਹ ਆਪਣੇ ਅੰਦਰ ਆਪਣੇ ਅੰਤਰ ਆਤਮਾ ਦੇ ਨਾਲ ਜੁੜ ਜਾਂਦਾ, ਇੱਕ ਹੋ ਜਾਂਦਾ ਅੰਤਰ ਆਤਮਾ ਦੇ ਆਸਰੇ, ਉਹਦੇ ਨਾਲ ਲਿਵ ਜੋੜ ਕੇ ਰਹਿੰਦੇ ਵੀ ਜੋ ਪਰਮੇਸ਼ਰ ਕਰ ਰਿਹਾ ਠੀਕ ਕਰ ਰਿਹਾ, ਜੋ ਹੋ ਰਿਹਾ ਠੀਕ ਹੀ ਹੋ ਰਿਹਾ। ਹਾਂਜੀ,
ਮਹੱਲਾ ਤੀਜਾ। ਇਹ ਮਨ ਐਸਾ ਸਤਿਗੁਰ ਖੋਜ ਲਹੋ, ਜਿਤ ਸੇਵਿਆ ਜਨਮ ਮਰਨ ਦੁਖ ਜਾਏ, ਤੈਸਾ ਮੂਲ ਨਾ ਹੋਵਈ, ਹਉਮੈ ਸ਼ਬਦ ਜਲਾਈ।
ਦੇਖੋ ਗੱਲ ਉਹਨਾਂ ਨੇ ਆਪਣੇ ਮਨ ਨੂੰ ਕਹੀ ਹੈ, ਪਰ ਹੈ ਸਾਰੇ ਸਿੱਖਾਂ ਦੇ ਉੱਤੇ ਲਾਗੂ, ਗੱਲ ਤਾਂ ਚਾਹੇ ਆਪਣੇ ਮਨ ਨਾਲ ਗਰਜ ਕੀਤੀ ਹੈ। ਇਹ ਮਨ ਐਸਾ ਸਤ ਖੋਜ ਲਓ, ਉਹਨਾਂ ਨੇ ਤਾਂ ਖੋਜ ਲਿਆ, ਜਿਹਦੀ ਆ ਬਾਣੀ ਉਹਨੂੰ ਤਾਂ ਮਿਲ ਗਿਆ, ਤਾਂ ਖੋਜਦਾ ਫਿਰਦਾ ਸੀ। ਉਹ ਤੀਜੇ ਸਤਿਗੁਰੂ ਦੀ ਬਾਣੀ ਹੈ, ਗੁਰੂ ਅਮਰਦਾਸ ਦੀ ਖੋਜਦਾ ਹੀ ਸੀਗਾ, ਖੋਜਦਾ ਸੀ ਕੀ ਗਿਆ। ਇਹ ਮਨ ਐਸਾ ਸਤਿਗੁਰ ਖੋਜ ਲਓ, ਆਪ ਤਾਂ ਖੋਜ ਲਿਆ, ਦੂਜਿਆਂ ਨੂੰ ਕਹਿ ਰਿਹਾ। ਪੰਕਤੀ ਪਈ ਹੈ ਗੁਰਬਾਣੀ ਚ, ਜਿੱਤ ਖੋਜ ਰਹੇ ਨੇ, ਹੈਗੇ ਨੇ ਬੰਦੇ ਚੰਗੇ, ਉਹਨਾਂ ਨੂੰ ਖੋਜ ਕੇ ਉਹਨਾਂ ਨੂੰ ਉੱਪਰ ਲਿਆ ਕੇ ਉਹਨਾਂ ਦੀ ਇੱਕ ਇਕੱਠੀ ਸੰਗਤ ਬਣਾ ਕੇ ਉਹ ਤੋਂ ਰਾਹ ਲੈ ਰਹੇ ਨੇ। ਕੋਡੀ ਕੱਟੇ ਲੜਾਤਾ ਸਭ ਕੁਝ ਕਿਹਾ ਹੋਇਆ, ਚੌਧਰੀਆਂ ਨੇ ਚੌਧਰ ਖਾਤਰ, ਦੁਨੀਆਂ ਦੀ ਵਿਜਾਈ ਖਾਤਰ, ਸਗੋਂ ਸੰਕਾਰੀਆਂ ਨੇ ਕਬਜ਼ਾ ਕਰ ਲਿਆ ਗੁਰਦੁਆਰਿਆਂ ਤੇ, ਵੀ ਇਹਨਾਂ ਪੰਕਤੀਆਂ ਨੂੰ ਲਕੋਲ ਦੱਸੋ ਹੀ ਨਾ। ਐਸਾ ਸਤਿਗੁਰ ਖੋਜ ਲਓ, ਜਿੱਤ ਸੇਵੀਏ ਜਨਮ ਮਰਨ ਦੁੱਖ ਜਾਏ, ਸੇਵੀਏ ਦਾ ਮਤਲਬ ਉਹਦੇ ਆਪੇ ਕਹੇਗੀ ਸੇਵਾ ਉਹਨੇ ਕੀ ਹੈ ਸੰਸਾਰ 'ਚ ਸੇਵਾ ਕੀ ਹੁੰਦੀ ਹੈ ਸੇਵਾ ਹੁੰਦੀ ਹੈ ਦੂਜੇ ਦਾ ਆਤਮਕ ਤੌਰ ਤੇ ਭਲਾ ਹੋਵੇ ਆਤਮਕ ਸਿੱਧਾ ਰਸਤਾ ਦੱਸਣ ਦੇ ਆਤਮਕ ਸੁਰਤੀ ਨੂੰ ਮਿਲੇ ਜਿਸ ਉਹ ਮਾਈਂਡ ਜੀ ਪੈਦਾ ਹੋਵੇ ਉਹ ਸੇਵਾ ਕਿਸੇ ਦੀ ਠੀਕ ਹੈ ਤੇ ਸਾਨੂੰ ਧੰਨ ਦੌਲ ਇਹ ਸੇਵਾ ਨਹੀਂ ਹੈ ਪੀਸ ਮਾਈਂਡ ਜੀ ਦਾ ਉਹ ਉਹਨੂੰ ਮਿਲ ਜਾਏ ਉਹਦੀ ਸੇਵਾ ਜਨਮ ਮਰਨ ਦੁੱਖ ਜਾਏ
ਹਾਂਜੀ ਸੈਸਾ ਮੂਲ ਨਾ ਹੋਵੇ ਹਉਮੈ ਸ਼ਬਦ ਜਲਾਏ
ਉਹਨੂੰ ਤਾਂ ਸ਼ਬਦਾਂ ਚੜ ਪੈ ਕਹਿੰਦਾ ਹੀ ਉਹਦੇ ਅੰਦਰ ਸ਼ੰਕਾ ਤਾਂ ਉਹਦੇ ਅੰਦਰ ਰਹਿੰਦੀ ਹੋਈ ਦੀ ਪੈਦਾ ਹੀ ਨਹੀਂ ਹੁੰਦੀ ਸ਼ੰਕਾ ਉਹਦੇ ਅੰਦਰ ਚਿੱਤਾ ਹੋ ਗਈ ਹਉਮੈ ਸ਼ਬਦ ਜਲਾਏ ਜਿਹੜੇ ਉਹਦੇ ਅੰਦਰ ਹੰਕਾਰ ਹੈ ਨਾ ਹੰਕਾਰ ਦਾ ਹੁਕਮ ਦਾ ਵਿਰੋਧ ਕਰਨਾ ਹੰਕਾਰ ਇੱਕ ਨਾਮ ਹੈ ਇੱਕ ਹਉਮੈ ਹਉਮੈ ਨਾਲ ਵਿਰੋਧ ਹੈ ਜੋ ਜਿਹੜੀ ਸ਼ਕਤੀ ਸਾਡੇ ਅੰਦਰ ਜਿਹੜੇ ਖਿਆਲ ਸਾਡੇ ਅੰਦਰ ਹੁਕਮ ਤੇ ਭਰੋਸਾ ਨਹੀਂ ਕਰ ਦਿੰਦੇ ਉਹਨੂੰ ਹਉਮੈ ਕਹਿੰਦੇ ਹਾਂ
ਠੀਕ ਹੈ
ਹਉਮੈ ਸ਼ਬਦ ਜਲਾਏ ਜਿਹੜਾ ਉਪਦੇਸ਼ ਹੈ ਇਹ ਜਾਲ ਦਿੰਦਾ ਹਉਮੈ ਨੂੰ ਸਾੜ ਦਿੰਦਾ ਸੁਧਰੇ ਹਉਮੈ ਕੀ ਹੋਰੀ ਹਾਂਜੀ
ਕੂੜਾ ਕੀ ਪਾਲ ਵਿੱਚੋਂ ਨਿਕਲੇ ਸੱਚ ਵਸੈ ਮਨ ਆਏ ਅੰਤਰ ਸ਼ਾਂਤ ਮਨ ਸੁਖ ਹੋਏ ਸੱਚ ਸੰਜਮ ਕਾਰ ਕਮਾਈ
ਕੂੜੇ ਦੀ ਪਾਲ ਪਾਲ ਕਹਿੰਦੇ ਨੇ ਦੀਵਾਰ ਨੂੰ ਕਿ ਕੂੜੇ ਟੁੱਟੇ ਪਾਲ ਉਹ ਜਪਜੀ ਸਾਹਿਬ ਦੇ ਵਿੱਚ ਆਇਆ ਹੈ ਕੂੜ ਦੀ ਦੀਵਾਰ ਵਿੱਚੋਂ ਕਿਵੇਂ ਗਏ ਕਹਿੰਦੇ ਜੇ ਹੋਵੇ ਐਸਾ ਸਤਗੁਰ ਜੇ ਤੁਸੀਂ ਖੋਜ ਲੋ ਉਹ ਜਿਹੜਾ ਉਪਦੇਸ਼ ਕਰੂ ਉਹਦੇ ਨਾਲ ਕੂੜ ਦੀ ਦੀਵਾਰ ਢਹਿ ਜਾਣੀ ਹੈ ਕੂੜ ਦੀ ਕੰਧ ਗਿਰ ਜਾਣੀ ਹੈ ਵਿੱਚੋਂ ਕੂੜ ਦੀ ਕੂੜੇ ਦੀ ਪਾਲ
ਵਿੱਚੋਂ ਨਿਕਲੇ
ਵਿੱਚੋਂ ਨਿਕਲ ਜਾਂਦੀ ਹੈ ਕੂੜ ਜਿਹੜਾ ਝੂਠ ਦੀ ਦੀਵਾਰ ਹੈ ਵਿੱਚੋਂ ਢਹਿ ਜਾਂਦੀ ਹੈ ਕਹਿੰਦੀ ਮਨ ਪਾਸੇ ਹੋ ਜਾਂਦਾ ਮਾਨੇ ਕੂੜ ਦੀ ਦੀਵਾਰ ਹੈ ਮਨ ਮਰ ਜਾਂਦਾ ਹੈ ਮਨ ਆਪਣੀ ਹੜ ਧਰਮੀ ਦੀ ਹੜ ਧਰਮੀ ਛੱਡ ਦਿੰਦਾ
ਸੱਚ ਵਸੈ ਮਨ ਆਏ
ਸੱਚ ਮੰਤ ਬਣ ਜਾਂਦਾ ਸੱਚ ਕੱਲਾ ਰਹਿ ਜਾਂਦਾ ਬਲ ਝੂਠਾ ਜਿਹੜਾ ਇਹ ਬਸ ਬਰੇ ਜਾਂਦਾ ਤੇ ਚੁੱਪੇ ਹੋ ਜਾਂਦਾ ਹੈ ਬਸ ਛੱਡ ਦਿੰਦਾ ਆਪਣੀ ਆਦਤਾਂ ਸਾਰੀ ਛੱਡ ਦਿੰਦਾ ਤੈਨੂੰ ਪਤਾ ਮੇਰੀਆਂ ਜਿੰਨੀਆਂ ਵੀ ਮੇਰੇ ਜਤਨ ਨੇ ਜਿੰਨੀਆਂ ਵੀ ਮੇਰੀਆਂ ਜਤਨ ਆਈਆਂ ਨੇ ਜਿੰਨੇ ਵੀ ਮੇਰੇ ਇਹ ਜੋ ਦੁੱਖੇ ਪੈਦਾ ਹੋਏ ਨੇ ਅਜੇ ਤੱਕ ਦੁੱਖ ਨਹੀਂ ਪੈਦਾ ਹੋਇਆ ਇਹ ਛੱਡ ਕੇ ਸਤਿਗੁਰ ਦੀ ਉਪਦੇਸ਼ ਗੁਰਬਾਣੀ ਸੰਸਾਰ ਜੀਵਨ ਜਿਉਣ ਲੱਗ
ਜਾਂਦਾ
ਅੰਤਰ ਸ਼ਾਂਤ
ਹਾਂਜੀ
ਹੋਏ ਸ਼ਾਂਤੀ ਹੋ ਜਾਂਦੀ ਹੈ ਮਨ ਵਿੱਚ ਸੁਖ ਪੈਦਾ ਹੋ ਜਾਂਦਾ ਹੋਏ
ਸੱਚ
ਸੱਚ ਸੱਚਮ ਕਾਰ ਕਮਾਏ ਫਿਰ ਉਹ ਸੱਚ ਔਰ ਸੁਜਮ ਸੁਜਮ ਘੋੜੇ ਰਾਣੇ ਗੁਜ਼ਾਰਾ ਕਰ ਦੇਣ ਉਹ ਆਪਣੀਆਂ ਲੋੜਾਂ ਨਹੀਂ ਵਧਾਉਂਦਾ ਜਿਹੜਾ ਲੋੜਾਂ ਨੂੰ ਘਟਾਉਂਦਾ ਵਧਾਉਂਦਾ ਨਹੀਂ ਉਹ ਸੁਜੀਵੀ ਸੁਜੀਵ ਕਹਿੰਦੇ ਨੇ ਸਾਰੀ ਲੋੜਾਂ ਨੂੰ ਕੰਟਰੋਲ ਚ ਰੱਖਣ ਆਪਣਾ ਜਿੰਨਾ ਕੁਝ ਉਹਦੇ ਕੋਲ ਹੈ ਜਿਵੇਂ ਭਗਤਾਂ ਕੋਲ ਦੇਖੋ ਗਰੀਬੀ ਸੀ ਉਹਦੇ ਵਿੱਚ ਹੀ ਖੁਸ਼ ਸੀ ਉਹ ਸੁਜੀਵੀ ਸੀ ਬਸ ਖਰਚੇ ਘਟਾ ਲੈਣਾ ਸੁਜੀਵ ਕਾਰ ਕਮਾਏ
ਠੀਕ ਹੈ ਜੀ
ਕਾਰ ਤਾਂ ਜ਼ਰੂਰ ਸਾਰੀ ਕਾਰ ਕਰਦੇ ਨੇ ਪਰ ਉਹ ਮਾਇਆ ਦੀ ਦੌੜ 'ਚ ਨਹੀਂ ਪੈਂਦੇ ਵੀ ਮੇਰੇ ਕੋਲ ਵੀ ਕਾਰ ਚਾਹੀਦੀ ਹੈ ਆਹ ਚਾਹੀਦਾ ਬੰਗਲਾ ਚਾਹੀਦਾ ਉਹ ਚਾਹੀਦਾ ਇਹ ਸੰਜਮ ਨਹੀਂ ਹੈ ਇਹ ਤੁਹਾਨੂੰ ਪਰੇਸ਼ਾਨੀ ਪੈਦਾ ਕਰੂਗਾ ਇਹਦੇ ਨਾਲ
ਜਿਵੇਂ ਕਬੀਰ ਜੀ ਕਹਿੰਦੇ ਸਾਧਗੀ ਸੰਗ ਨਾ ਛੋੜੀਏ ਜੌਂ ਕੀ ਭੁੱਸੀ ਖਾਓ ਹੈ ਜੀ
ਹਾਂ
ਠੀਕ ਹੈ ਜੀ ਨਾਨਕ ਪੂਰੇ ਕਰਮ ਸਤਿਗੁਰ ਮਿਲੈ ਹਰ ਜੀਉ ਕਿਰਪਾ ਕਰੇ ਰਜਾਈ
ਨਾਨਕ ਪੂਰੇ ਕਰਮ ਸਤਿਗੁਰ ਮਿਲੈ ਇਹ ਐਸਾ ਸਤਿਗੁਰ ਜੇ ਮਿਲ ਜਵੇ ਨਾ ਕਿਸੇ ਨੂੰ ਉਹ ਬਹੁਤਿਆਂ ਨੂੰ ਤਾਂ ਕਹਿੰਦੇ ਮਿਲਿਆ ਹੀ ਨਹੀਂ ਤੋੜਦੇ ਰਹੇ ਉਹ ਦੂਜਿਆਂ ਨੂੰ ਜਾ ਕੇ ਬਸ ਫਿਰ ਐ ਹੋ ਕੇ ਜਿਵੇਂ ਗੁਰੂ ਨਾਨਕ ਨੂੰ ਮਿਲ ਗਿਆ ਜਿਵੇਂ ਗੁਰੂ ਨਾਨਕ ਨੇ ਗੱਲ ਸਮਝ ਲਈ ਤਾਂ ਫੜਕ ਉਹ ਗੈਸ ਨੂੰ ਅੱਗ ਪੈਂਦੀ ਹੈ ਐ ਭੈਣ ਜੈ ਸਭ ਉਹਦਾ ਤਾਂ ਸਪਾਰਕ ਦੀ ਲੋੜ ਸੀ ਜਰਾ ਗੁਰੂ ਸਮਝੂ ਦੀ ਸਬੂਤ ਹੈ ਨਹੀਂ ਮਿਲਦਾ ਨਾਮ ਗੁਰੂ ਨਾਨਕ ਬਾਰੇ ਵੀ ਉਹਨੂੰ ਗਿਆਨ ਹੋਇਆ ਕਿਵੇਂ ਤੱਕੋਂ ਹੋਇਆ
ਠੀਕ ਹੈ ਜੀ ਨਾਨਕ ਪੂਰੇ ਕਰਮ ਸਤਿਗੁਰ ਮਿਲੇ ਹਰ ਜੀਓ ਕਿਰਪਾ ਕਰੇ ਰਜ਼ਾਈ
ਪੂਰਾ ਹੀ ਕਰਮ ਹੋਵੇ ਆਪਣੀ ਗੱਲ ਕਰ ਅਸਾਂ ਕਿ ਹੱਡ ਬੀਤੀ ਕਹਿ ਲੈਣਾ
ਹਾਂਜੀ
ਹਾਂ ਇਹਦੇ ਵਿੱਚ ਇਤਿਹਾਸ ਛੁਪਿਆ ਹੋਇਆ ਗੁਰੂ ਅਮਰਦਾਸ ਦਾ ਆਪਣਾ ਪੂਰੇ ਕਰਮ ਹੋਵੇ ਪੂਰਾ ਹੀ ਕਰਮ ਹੋਵੇ ਪੂਰੀ ਉਹ ਕਿਰਪਾ ਹੋਵੇ ਐਸਾ ਸਤਿਗੁਰ ਤਾਂ ਮਿਲਦਾ ਇਹ ਤਾਂ ਭਾਗੇ ਸੀ ਨਾ ਹਾਂਜੀ ਤੇ ਉਹਨਾਂ ਗੱਲ ਪੈ ਗਈ ਕਦਲ ਨਹੀਂ ਕਾਇਲ ਕਰਦੇ ਕਹਿੰਦ ਜਦੇ ਆ ਗਏ ਖਡੂਰ ਸਾਹਿਬ ਪੂਰੇ ਕਰਮ ਸਤਿਗੁਰ ਦੇ ਐਸਾ ਸਤਿਗੁਰ ਪੂਰੇ ਕਰਮ ਕਰਕੇ ਮਿਲਦਾ
ਹਰ ਜੀ ਉਹ ਕਿਰਪਾ ਕਰੇ ਰਜਾ ਹਾਂਜੀ
ਹਰ ਜੀ ਉਹ ਕਿਰਪਾ ਕਰੇ ਰਜਾਏ ਹਰ ਜੀ ਉਹ ਕਿਰਪਾ ਵੀ ਕਰੇ ਅਰ ਉਹਦੀ ਮਰਜ਼ੀ ਵੀ ਹੋਵੇ ਉਹਦੀ ਰਜਾ ਚ ਵੀ ਚੱਲੇ ਰਾਜਾ ਜੀ ਚੱਲੇ ਤੇਰੀ ਕਿਰਪਾ ਹੋਣੀ ਹੈ ਨਾਲ ਇਹ ਸ਼ਰਤ ਲਾਤੀ ਜਿਹੜਾ ਹੁਕਮ ਰਜਾਈ ਚੱਲਣਾ ਜਿਹੜਾ ਹੈਗਾ ਇਹਦੇ ਬਿਨਾਂ ਕਿਰਪਾ ਨਹੀਂ ਹੋਣੀ ਪਾਣੇ ਚ ਪਹਿਲਾਂ ਚੱਲਣਾ ਪੈਣਾ ਕਿਰਪਾ ਬਾਅਦ ਚ ਹੋਣੀ ਹਾਂਜੀ
ਪੌੜੀ ਜਿਸ ਕੈ ਘਰ ਦੀ ਬਾਣ ਹਰ ਹੋਵੇ ਤਿਸ ਕੀ ਮੁੱਠੀ ਵਿੱਚ ਜਗਤ ਸਭ ਆਇਆ ਕਿਸ ਕੋ ਤਲਕੀ ਕਿਸੇ ਦੀ ਨਾਹੀ ਹਰ ਦੀਵਾਨ ਸਭ ਆਣ ਪੈਰੀ ਪਾਇਆ
ਦੱਸੋ ਇਹ ਭਗਤੀ ਦੇ ਅਰਥ ਜੇ ਕਰੀਏ ਇਹਦੇ ਤਾਂ ਬਹੁਤ ਉਲਟ ਪੁਲਟ ਅਰਥ ਹੋ ਜਾਂਦੇ ਸਾਰਾ ਜਗਤ ਉਹਦੀ ਮੁੱਠੀ ਚ ਆ ਜੇ ਕਿਸੇ ਆਦਮੀ ਦੀ ਚ ਉਹ ਤਾਂ ਰੱਬ ਆਪੇ ਹੋ ਗਿਆ ਇਸ ਤਰੀਕੇ ਨਾਲ ਇਹਦੇ ਅਖਰੀ ਅਰਥ ਵੀ ਕਰ ਸਕਦੇ ਹਾਂ ਅਖਰੀ ਅਰਥ ਤੇ ਸਮਝਦੇ ਹੋ ਜੇ ਅਖਰੀ ਅਰਥ ਕਰੀਏ ਕਿਦੋਂ ਜਾਊਗੀ ਗੱਲ
ਹਾਂਜੀ
ਅਸਲ ਦੇ ਵਿੱਚ ਗੱਲ ਕੀ ਹੈ ਜੇ ਸਿੱਕੇ ਘਰ ਦੀਵਾਨ ਹਰ ਹੋਵੇ ਜਿਹਦੇ ਹਿਰਦੇ ਵਿੱਚ ਸ਼ਬਦ ਗੁਰੂ ਪ੍ਰਗਟ ਹੋਵੇ ਜਾਂ ਨਾਨਕ ਕਹਿੰਦਾ ਤੁਰਕੀ ਬਾਣੀ ਆਈ ਜਿਹਦੇ ਅੰਦਰ ਤੁਰਕੀ ਬਾਣੀ ਆ ਜਾਵੇ ਸਿੱਕੀ ਮੁੱਠੀ ਵਿੱਚ ਜਗਤ ਸਭ ਆਇਆ ਕਿਵੇਂ ਆਇਆ ਉਹ ਸਭ ਠੀਕ ਜੇ ਤੂੰ ਮੇਰਾ ਹੋਏ ਰਹਿਣਾ ਤਾਂ ਸਭ ਜਗ ਤੇਰਾ ਹੋਏ ਬਸ ਇਹਦੀ ਇਹੀ ਵਿਆਖਿਆ
ਅੱਛਾ
ਹੋਰ ਅਸੀਂ ਇਹਦੀ ਵਿਆਖਿਆ ਨਹੀਂ ਕਰ ਸਕਦੇ ਇੱਕ ਪੰਕਤੀ ਜੇ ਦੀ ਵਿਆਖਿਆ ਜੇ ਤੂੰ ਮੇਰਾ ਹੋਏ ਰਹਿਣਾ ਸਭ ਜਗ ਤੇਰਾ ਹੋਏ ਬਸ ਇਹਦੀ ਵਿਆਖਿਆ ਹੈ ਇਸ ਪੰਕਤੀ ਦੀ
ਠੀਕ ਹੈ
ਹਾਂਜੀ
ਤਿਸ ਸਿਉ ਤਲਕੀ ਕਿਸੇ ਦੀ ਨਾਹੀ ਹਰ ਦੀਵਾਨ ਸਭ ਆਣ ਪੈਰੀ ਪਾਇਆ
ਇਸ ਕੀ ਤਲਕੀ ਉਹਦੀ ਕਿਸੇ ਨਾਲ ਕੋਈ ਰਜਿਸ਼ ਨਹੀਂ ਕਿਸੇ ਨਾਲ ਉਹਦਾ ਵੈਰ ਨਹੀਂ ਵਿਰੋਧ ਨਹੀਂ ਹੈ ਵੈਰ ਵਿਰੋਧ ਤਾਂ ਅੱਗੇ ਬਥੇਰੇ ਜਨਮ ਗਵਾ ਲਏ ਇਹ ਲੋਕਾਂ ਨੂੰ ਦੇਖਿਆ ਹੈ ਵੈਰ ਵਿਰੋਧ ਦਾ ਗੁਰਮੁਖਾਂ ਨੂੰ ਸਾਡੀ ਸਾਡੀ ਬੇਇੱਜ਼ਤੀ ਕਰਦੇ ਨੇ ਸਾਡੇ ਨਾਲ ਸਾਡੀ ਵੈਰ ਕਰਦੇ ਨੇ ਉਹਨਾਂ ਨੂੰ ਭੁਲੇਖਾ ਹੁੰਦਾ ਨਹੀਂ ਤਾਂ ਉਹ ਕਹਿੰਦੇ ਨੇ ਵੈਰ ਵਿਰੋਧ ਕਾਮ ਕ੍ਰੋਧ ਲੋਭ ਮੋਹ ਝੂਠ ਵਿਕਾਰ ਜੁਗਤ ਬਿਆਨ ਦੇ ਕਈ ਜਨਮ ਬਾਕੀ ਜਨਮਾਂ ਚ ਇਹ ਸਭ ਕੁਝ ਛੜਿਆ ਨਹੀਂ ਮੈਂ ਤਾਂ ਹੀ ਜਨਮ ਲੈਂਦਾ ਰਿਹਾ ਹੁਣ ਤਰਕੀ ਕਿਹਦੇ ਨਾਲ ਖੁੱਲੀ ਉਹਨੂੰ ਕਿਸੇ ਕੋਈ ਉਹਨੂੰ ਉਲਟਾ ਫੁਲਟਾ ਵੀ ਕਹਿ ਦੇ ਉਹਦੇ ਵੀ ਉਹ ਗੱਲ ਦੀ ਤਲਕੀ ਕਰਦਾ ਹੀ ਨਹੀਂ ਗੁੱਸਾ ਹੀ ਗੁੱਸਾ ਨਹੀਂ ਕਰਦਾ ਕਿਸੇ ਦਾ ਜੋ ਉਲਟ ਫੁਲਟ ਵੀ ਬੋਲ ਦੇਵੇ ਉਹ ਕਹਿੰਦੇ ਉਹ ਉਹਨੂੰ ਆਈ ਕੇ ਕਰ ਦਿੰਦਾ ਚਲੋ ਇਹ ਸਟੇਜ ਖੜਾ ਇਹਦੇ ਅੰਦਰ ਵੈਰ ਵਿਰੋਧ ਹੈ ਗੱਲ ਕਹਿਣੀ ਹੈ ਇਹਨੂੰ ਹੱਕ ਵੀ ਹੈ ਕਹਿਣ ਦਾ ਕੋਈ ਆਪ ਕਹੇ ਉਹਨੇ ਤਲਕੀ ਕਰਦੇ ਇਸ ਗੱਲ ਦੀ ਤਲਕੀ ਤਾਂ ਪਰਮੁਖ ਕਰਦੇ ਨੇ ਹਰ
ਤਿਸ ਕੋ ਤਲਕੀ ਕਿਸੇ ਦੀ ਨਾਹੀ ਹਰ ਦੀਵਾਨ ਸਭ ਆਣ ਪੈਰੀ ਪਾਇਆ
ਹਰ ਦੀਵਾਨ ਸਭ ਜਿਹੜਾ ਹਰ ਦੀਵਾਨ ਹੈ ਸਭ ਆਣ ਪੈਰੀ ਪਾਇਆ ਹਰ ਦੀਵਾਨ ਕੌਣ ਹੈ ਹਰ ਕੇ ਲੋਕ ਜਿਹੜੇ ਗੁਰਮੁਖ ਨੇ ਨਾ ਗੁਰਸਿੱਖ ਨੇ ਇਹ ਹਰ ਦੀਵਾਨ ਹੁੰਦਾ ਦੀਵਾਨ ਚੋਰੀ ਬੈਠੂਗਾ ਜਿਹੜਾ ਰਾਜੇ ਨੂੰ ਮੰਨਦਾ ਰਾਜਾ
ਠੀਕ ਹੈ
ਜਿਹੜਾ ਰਾਜੇ ਨੂੰ ਰਾਜਾ ਹੀ ਮੰਨਦਾ ਉਹ ਦੀਵਾਨ ਉਹਦਾ ਵਾਕੀ ਹੈ ਆਕੀ ਹੈ ਜਿਹੜੇ ਗੁਰਬਾਣੀ ਤੋਂ ਆਖੀ ਸੀ ਨਾ ਉਹ ਤਾਂ ਨਹੀਂ ਸੀ ਗੁਰੂ ਘਰ ਚੋਂਦੇ, ਜਿਹੜੇ ਗੁਰਸਿੱਖ ਸੀ ਸੁਣ ਲੈਂਦੇ ਸੀ ਦੂਏ ਤੋਂ ਵੀ ਸੁਣ ਲੈਂਦੇ ਸੀ, ਉਹ ਵੀ ਆਣ ਪੈਰੀ ਪਾਇਆ, ਉਹ ਵੀ ਆਣ ਕੇ ਹਾਜ਼ਰੀ ਭਰਦੇ ਸੀ, ਉਹ ਤੋਂ ਕੁਛ ਨਾ ਕੁਛ ਸਿੱਖਦੇ ਸੀ, ਆਉਣ ਲੱਗ ਜਾਂਦੇ ਸੀ, ਸੰਗਤ ਬਣ ਜਾਂਦੀ ਸੀ, ਹਰ ਦੀਵਾਨ ਉਹਨੂੰ ਕਹਿੰਦੇ ਨੇ ਜਿਹੜੇ ਹਰ ਕੇ ਲੋਕ ਹੋਣ, ਹਰ ਲੋਕ ਬਸਣ ਲੱਗ ਪੈਂਦੇ।
ਜਿਹੜਾ ਆਪਾਂ ਦੀਵਾਣੀ ਦੀ ਗੱਲ ਕੀਤੀ ਹੈ, ਇੱਕ ਸ਼੍ਰੀ ਰਾਗ ਕੀ ਵਾਰ ਵਿੱਚ ਵੀ ਆਪਾਂ ਨੂੰ ਸ਼ਲੋਕ ਆਇਆ ਸੀ, ਜੋ ਮਿਲਿਆ ਹਰ ਦੀਵਾਨ ਸਿਓ ਸੋ ਸਭਨੀ ਦੀਵਾਨ ਮਿਲਿਆ, ਇਹ ਵੀ ਉਹੀ ਗੱਲ ਹੋ ਰਹੀ।
ਹਾਂਜੀ ਉਹੀ ਗੱਲ, ਸੰਗਤ ਜਿਹੜੀ ਸੰਗਤ ਹੈ ਗੁਰੂ ਦੀ ਹਰ ਦੀਵਾਨ ਹੈ ਉਹ।
ਹਾਂਜੀ ਤੇ ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ, ਉਸਦੇ ਮੂੰਹ ਡਿੱਠੇ ਸਭ ਪਾਪੀ ਤਰਿਆ, ਇਸ ਗੱਲ ਦਾ ਇਸ਼ਾਰਾ ਉੱਥੇ ਵੀ ਕਰਕੇ ਆਏ ਆ ਤੀਸਰੇ ਪਾਤਸ਼ਾਹ। ਹਾਂਜੀ
ਹਾਂਜੀ ਹਾਂਜੀ ਹਾਂਜੀ ਹਾਂਜੀ
ਠੀਕ ਹੈ ਜੀ।
ਬਾਣੀ ਆਪਣੇ ਆਪ ਦੁਆਰਾ ਅਰਥਾਈ ਜਾਂਦੀ ਹੈ।
ਹਾਂਜੀ
ਪਿੱਛੇ ਵੀ ਆਈ ਹੋਈ ਹੈ, ਉਹਨਾਂ ਨੇ ਗੱਲਾਂ ਨੂੰ ਰਿਪੀਟ ਕੀਤਾ ਤਾਂ ਕਿ ਕੋਈ ਉਹਦਾ ਗਲਤ ਅਰਥ ਨਾ ਲਾ ਲਵੇ। ਹਾਂਜੀ
ਮਾਨਸਾ ਕਿਉਂ ਦੀਵਾਨੋ ਕੋਈ ਨਸਤ ਭੱਜ ਨਿਕਲੇ ਹਰ ਦੀਵਾਨੋ ਕੋਈ ਕਿੱਥੇ ਜਾਇਆ।
ਉਹ ਜਿਹੜੇ ਆਇਆ ਹੈ ਰਾਜਿਆਂ ਦੇ ਦੀਵਾਨ ਨੇ, ਇਹ ਤੋਂ ਤਾਂ ਨੱਠ ਭੱਜ ਕੇ ਕੋਈ ਆਕੀ ਹੋ ਜਾਂਦਾ, ਜੇ ਕੋਈ ਨਿਕਲ ਗਿਆ ਸੀ ਉਹ ਸ਼ਿਵਾ ਜੀ ਵੀ ਨਿਕਲ ਗਿਆ ਸੀ ਦੀਵਾਨ ਤੋਂ ਉਹਦੇ ਕਬਜ਼ੇ ਚੋਂ।
ਹਾਂਜੀ
ਉਹ ਇਹਦੇ ਕਬਜ਼ੇ ਚੋਂ ਤਾਂ ਕੋਈ ਨਿਕਲ ਜੂ, ਰਾਜੇ ਨੇ ਸੰਸਾਰੀ ਹਰ ਦੇ ਕਬਜ਼ੇ ਚੋਂ ਕਿੱਥੇ ਜਾਊ ਕੋਈ ਨੱਠ ਭੱਜ ਕੇ।
ਠੀਕ ਹੈ ਜੀ
ਹਰ ਦੀਵਾਨ ਜਿਹੜੇ ਨਹੀਂ ਆਉਂਦੇ ਆਕੀ ਨੇ ਭੱਜ ਕੇ ਜਾਣਗੇ ਕਿੱਥੇ ਉਹ।
ਹਾਂਜੀ
ਭਾਈ ਰਾਜਿਆਂ ਦੇ ਤਾਂ ਬਥੇਰੇ ਆਖੀ ਉਧਰ।
ਹਾਂਜੀ ਉਹ ਤਾਂ ਦੌੜ ਕੇ ਦੂਸਰੇ ਦੇ ਰਾਜ ਚਲੇ ਜਾਂਦੇ ਜੀ।
ਹਾਂ ਉਹ ਹਰ ਦੇ ਦੀਵਾਨ ਜੇ ਕੋਈ ਨਹੀਂ ਆਉਂਦਾ ਆਖੀ ਹੋ ਜਾਊਗਾ, ਜਾਊਗਾ ਕਿੱਥੇ ਭੱਜ ਕੇ, ਜਿੰਨਾ ਲੋਕਾਂ ਦੇ ਤਾਂ ਹਰ ਦਾ ਰਾਜ ਹੈ।
ਠੀਕ ਹੈ
ਕੋਈ ਕਿੱਥੇ ਜਾਏ ਜਾਊਗਾ ਆਖੀਰ ਕਿੱਥੇ, ਜਿਹੜਾ ਹਰ ਕੇ ਸੋਚਦੀ ਆਉਂਦਾ ਕੋਈ ਢੋਈ ਦਊਗਾ ਉਹਨੂੰ।
ਠੀਕ ਹੈ ਜੀ
ਕਿਤੇ ਢੋਈ ਦੀ ਜਿੰਨਾ ਲੋਕਾਂ ਦੀ ਢੋਈ ਹੋਈ ਨਹੀਂ ਹੈ ਕਿਤੇ ਉਹ।
ਸੋ ਐਸਾ ਹਰ ਦੀਵਾਨ ਵਸਿਆ ਭਗਤਾਂ ਕੇ ਹਿਰਦੈ, ਤਿਨੀ ਰਹਿੰਦੇ ਖੁੰਦੇ ਆਣ ਸਭ ਭਗਤਾਂ ਅੱਗੇ ਖਲਵਾਇਆ।
ਇਸ ਕਰਕੇ ਐਸਾ ਦੀਵਾਨ ਤਾਂ ਭਗਤਾਂ ਦੇ ਹਿਰਦੇ 'ਚ ਵਸਦਾ ਹੁੰਦਾ ਹੈ, ਭਗਤਾਂ ਦੇ ਹਿਰਦੇ 'ਚ ਪ੍ਰਿਯ ਸਤ ਸੰਗਤ ਜਿਵੇਂ ਕਹਿੰਦੇ ਨੇ, ਮੈਂ ਦੱਸਿਆ ਨੀ ਉਹ ਕਹਿੰਦਾ ਸਤ ਸੰਗਤ ਅੱਗੇ, ਉਹ ਸਤ ਸੰਗਤ ਅੰਦਰ ਹੈ ਮਨ ਅੰਦਰ ਅੰਤਰਾਤਮਾ ਜਿੱਤ ਸੱਚਾ ਮਨ ਸਗਿਆਰਾ ਹੋ ਕੇ ਉਹਦੇ ਨਾਲ ਜੁੜ ਜਾਂਦਾ ਹੈ, ਹਰਕਾ ਦੀਵਾਨ ਬਣ ਗਿਆ ਉਹ। ਤਾਂ ਹੀ ਕਿਹਾ ਨਾ ਜਿਸ ਕੇ ਘਰ ਹਰਕਾ ਦੀਵਾਨ ਹੋਵੇ, ਸਭ ਦੇ ਅੰਦਰੇ ਬਣਦੇ ਹਰ ਦੀਵਾਨ।
ਰਹਿੰਦੇ ਖੁੰਦੇ ਆਣ ਸਭ ਭਗਤਾਂ ਅੱਗੇ ਖਲਵਾਇਆ,
ਜਿਹੜੇ ਰਹਿੰਦੇ ਖੁੰਦੇ ਹੁੰਦੇ ਨੇ ਅੱਗੇ ਉਹ ਆ ਕੇ ਹੀ ਉਹਨਾਂ ਦਾ ਦਸਵਾਂ ਦੁਆਰ ਖੁੱਲਦਾ ਹੈ। ਇਹ ਜਿਹੜਾ ਦਸਮ ਦੁਆਰ ਹੈ ਇਹ ਹੀ ਤਾਂ ਹਰਕਾ ਦੀਵਾਨ ਹੈ, ਹੋਰ ਹਰਕਾ ਦੀਵਾਨ ਜਿਹੜਾ ਹੈ ਅੰਦਰ ਇਹ ਹੈ ਸਭ ਦੇ, ਜਿਹਦਾ ਖੁੱਲ ਗਿਆ ਬੱਜਰ ਕਪਾਟ ਖੁੱਲ ਗਏ ਜਿਹਦੇ ਫਸਟ ਹਰਕਾ ਦੀਵਾਨ ਉਹਦੇ ਅੰਦਰ ਹੈ, ਭਗਤਾਂ ਦੀ ਸੰਗਤ ਨਾਲ ਖੁੱਲ ਜਾਂਦਾ, ਖੁਲਵਾਇਆ ਉਹਨੇ ਖੁਲਵਾਇਆ ਉਪਦੇਸ਼ ਨਾਲ ਖੁੱਲਦਾ ਇਹ। ਹਾਂਜੀ ਨਹੀਂ ਖੁੱਲਿਆ ਉਹਨਾਂ ਦਾ ਖੁੱਲ ਜਾਂਦਾ ਜਿਹੜੇ ਗੁਰਸਿੱਖ ਹੁੰਦੇ ਨੇ।
ਕਹਿਣ ਦਾ ਭਾਵ ਵੀ ਭਗਤਾਂ ਦਾ ਹੀ ਭਗਤਾਂ ਦੀ ਉਹ ਟੇਕ ਲੈਣੀ ਪਏਗੀ।
ਹਾਂ ਭਗਤਾਂ ਤੋਂ ਹੀ ਉਪਦੇਸ਼ ਲੈਣਾ ਪਊਗਾ, ਗੁਰਸਿੱਖ ਭਗਤੇ ਹੈ।
ਹਾਂਜੀ
ਇਹ ਗੁਰਬਾਣੀ ਹੈ ਜਿਹੜੀ ਇਹ ਉਪਦੇਸ਼ ਦੇਣੇ, ਗੁਰਸਿੱਖ ਨੇ ਵੀ ਉਪਦੇਸ਼ ਇਹ ਲਿਖਿਆ ਹੋਇਆ, ਤਾਂ ਹੀ ਇਹ ਪੋਥੀ ਨੂੰ ਪਰਮੇਸ਼ਰ ਦਾ ਥਾਂ ਕਿਹਾ।
ਠੀਕ ਹੈ ਜੀ
ਉਹ ਪਰਮੇਸ਼ਰ ਨੇ ਤਾਂ ਬੋਲਿਆ ਸੀ, ਭਗਤਾਂ ਨੇ ਸੁਣਿਆ ਸੀ, ਭਗਤਾਂ ਨੇ ਜੋ ਬੋਲਿਆ ਸੁਣਿਆ ਸੀ ਉਹੀ ਲਿਖ ਦਿੱਤਾ, ਉਹਦੀ ਬਰਾਬਰੀ ਉਹਦੇ ਤੱਕ ਗਾਣ ਹੈ ਪਰਮੇਸ਼ਰ ਦੀਆਂ ਹੈ, ਉਹਦੀ ਜਗ੍ਹਾ ਸਾਨੂੰ ਅੱਖਰ ਬੁਲਾਉਂਦੇ ਨੇ ਉਹਨਾਂ ਨੂੰ ਪਰਮੇਸ਼ਰ ਬੁਲਾਉਂਦਾ ਸੀ, ਜਿਵੇਂ ਫਰਮਾਉਂਦਾ ਸੀ ਉਹਨੇ ਅੱਖਰ ਪਾਏ ਨੇ, ਉਹਨੇ ਅੱਖਰ ਉਹਦੀ ਜਗ੍ਹਾ ਲੈ ਲਈ, ਅੱਖਰਾਂ ਨੇ ਪਰਮੇਸ਼ਰ ਦੀ ਜਗ੍ਹਾ ਲਈ ਹੋਈ ਹੈ, ਉਹਦੀ ਜਗ੍ਹਾ ਇਹ ਅੱਖਰ ਨੇ। ਇਹਨਾਂ ਅੱਖਰਾਂ ਦੇ ਕੋਈ ਗੁਰਮੁਖ ਖੋਜੇ ਇਹਨਾਂ ਜੋ ਖੋਜ ਲੋ ਸਭ ਕੁਛ ਗੱਲ ਇਹਦੇ ਵਿੱਚੋਂ ਹੀ ਮਿਲ ਜਾਂਦੀ ਹੈ। ਤੁਹਾਨੂੰ ਵਿਧੀ ਹੈ ਜਿਹੜੀ ਖੁਲਵਾਉਣ ਦੀ ਨਾ ਵਿਧੀ, ਉਹ ਵਿਧੀ ਇਹ ਦਰਜ ਹੈ ਕਿਵੇਂ ਖੁੱਲਦਾ ਹੁੰਦਾ ਦਸਮ ਦੁਆਰ, ਤਿਰਕੁਟੀ ਕਿਵੇਂ ਛੁੱਟਦੀ ਹੁੰਦੀ ਹੈ, ਉਹ ਵਿਧੀ ਅੱਖਰਾਂ ਦਰਜ ਕਰਦੀ।
ਠੀਕ ਹੈ ਜੀ ਹਰ ਨਾਮ ਹੈ ਕੀ ਵਡਿਆਈ, ਕਰਮ ਪ੍ਰਾਪਤ ਹੋਵੇ ਗੁਰਮੁਖੀ ਵਿਰਲੇ ਕਿਨੇ ਤੇ ਆਇਆ।
ਹਰ ਨਾਮ ਦੀ ਵਡਿਆਈ ਕਰਮ ਪ੍ਰਾਪਤ ਹੋਵੇ, ਜਿਹੜੀ ਹਰ ਨਾਮ ਦੀ ਵਡਿਆਈ ਹੈ ਗੁਰਬਾਣੀ ਹੈ, ਹਰ ਨਾਮ ਦੀ ਵਡਿਆਈ ਹੈ, ਇਹਨਾਂ ਨੇ ਤਾਂ ਪਾਈ ਇਹ ਬੋਲੀ ਹੈ। ਕਿਆ ਜਿਨ੍ਹਾਂ ਨੇ ਪੜ੍ਹੀ ਹੈ ਸੁਣੀ ਹੈ, ਜਿਨ੍ਹਾਂ ਨੂੰ ਇਹਦੀ ਸੰਗਤ ਮਿਲੀ ਹੈ, ਇਹ ਵੀ ਕਰਵਾ ਗੁਰਸਿੱਖਾਂ ਦੇ ਘਰ ਜਨਮ ਹੋਣਾ ਇਹ ਵੀ ਇੱਕ ਕਿਰਪਾ ਹੈ। ਗੁਰਸਿੱਖ ਦੇ ਜਨਮ ਹੋ ਕੇ ਗੁਰਬਾਣੀ ਨਾਲ ਜੁੜਨਾ ਇਹ ਇੱਕ ਹੋਰ ਉਦੋਂ ਵੱਡੀ ਕਿਰਪਾ ਹੈ। ਗੁਰਬਾਣੀ ਨਾਲ ਜੁੜ ਕੇ ਸੁਣ ਕੇ ਸਮਝ ਕੇ ਉਦੋਂ ਬੋਲ ਲੈਣਾ ਇਹ ਹੋਰ ਵੱਡੀ ਕਿਰਪਾ ਹੈ, ਹੋਰ ਵੱਡੀ ਨਹੀਂ ਇਹ ਪੂਰਨ ਕਿਰਪਾ। ਸਟੈਪਾਂ ਤੇ ਆ ਕੇ ਕਿਰਪਾ ਪੂਰਨ ਹੁੰਦੀ ਹੈ, ਜੇ ਪੂਰੀ ਕਿਰਪਾ ਉੱਤੇ ਆਇਆ ਪੂਰੀ ਕਿਰਪਾ ਹੋਏ, ਗੁਰਸਿੱਖਾਂ ਦੇ ਘਰ ਜਨਮ ਲੈਣਾ ਅਧੂਰੀ ਕਿਰਪਾ ਪੂਰੀ ਦੀ। ਗੁਰਬਾਣੀ ਸੁਣ ਲੈਣ ਨਾ ਮੰਨਣਾ ਇਹ ਵੀ ਅਧੂਰੀ ਕਿਰਪਾ। ਪਾਠ ਜਵਾਨੀ ਯਾਦ ਹੈ ਸਾਰੇ ਸੁਖਮਨੀ ਸਾਹਿਬ ਦੇ ਪਾਠ ਕਰਦਾ ਨਿਤਨੇਮ ਕਰਦਾ, ਪਰ 100% ਹੀ ਬੰਦ ਮੰਨਿਆ ਨਹੀਂ, ਕਿਰਪਾ ਅਧੂਰੀ ਹੈ। ਜਦ ਮਨ ਮੰਨਿਆ ਤਾਂ ਕਬੀਰ ਮਨ ਮੰਨਿਆ, ਮਨ ਮੰਨਿਆ ਤਾਂ ਹਰ ਜਾਂਦੇ ਪੂਰਨ ਕਿਰਪਾ ਹੋ, ਇਹ ਪੂਰੀ ਕਿਰਪਾ। ਜਿਹਨੂੰ ਸਿੱਖਾਂ ਦੇ ਘਰ ਜਨਮ ਉਹ ਵੀ ਪੂਰੀ ਕਿਰਪਾ ਹੈ, ਜਿਹਨੂੰ ਗੁਰਬਾਣੀ ਨਾਲ ਸੰਪਰਕ ਹੋ ਗਿਆ ਉਹਨੂੰ ਵੀ ਉਹਦੇ ਤੇ ਵੀ ਕਿਰਪਾ ਹੀ ਹੈ, ਪੂਰਨ ਕਿਰਪਾ ਨੇ ਲਿਖਿਆ ਕਿ ਕਿਰਪਾ ਹੀ ਲਿਖਿਆ।
ਗੁਰਮੁਖੀ ਵਿਰਲੇ ਕਿਨੇ ਤੇ ਆਇਆ,
ਹਾਂ ਪ੍ਰਾਪਤੀ ਕਿਨੇ ਕਿਸੇ ਗੁਰੂ ਮਿਲਦੇ ਰੂਪ ਦੀ, ਜਿਹੜੇ ਨੂੰ ਪ੍ਰਾਪਤੀ ਹੋ ਗਈ ਉਹਦੇ ਪੂਰਨ
ਠੀਕ ਹੈ,
ਪ੍ਰਾਪਤੀ ਵਾਲੇ ਨੂੰ ਭਰੋਸੇ ਨਾਲ ਪੂਰਨ ਪ੍ਰਾਪਤੀ ਦੀ ਹੋਈ ਉੱਤੇ ਇਹੀ ਆਪਾਂ ਪੜ੍ਹਦੇ ਹਾਂ, ਉਹੀ ਪ੍ਰਸੰਗ ਚੱਲਦਾ। ਇੱਕ ਸਾਖੀ ਚੱਲ ਰਹੀ ਹੈ, ਇੱਕ ਵਿਧੀ ਚੱਲ ਰਹੀ ਹੈ, ਕਿਵੇਂ ਪੂਰਨ ਕਿਰਪਾ ਹੋਊ, ਕਿਵੇਂ ਬਦਲਾਅ ਹੋਊ, ਕਿਵੇਂ ਮੁਕਤੀ ਮਿਲੂ, ਕਿਵੇਂ ਜਗਤ ਤੁਹਾਡਾ ਸਾਰਾ ਮੁੱਠੀ ਹੋ ਜਾਊਗਾ, ਇਹ ਸਾਰੀ ਬਿਜਲੀ ਇਹਦੇ ਦਰਜ ਕੀਤੀ ਹੋਈ ਸਾਖੀ ਦੇ ਤੌਰ ਤੇ, ਕਹਾਣੀ ਦੇ ਤੌਰ ਤੇ। ਹਾਂ
ਠੀਕ ਹੈ ਜੀ, ਇੱਥੇ 14ਵੀਂ ਪੌੜੀ ਸਮਾਪਤੀ ਹੈ ਜੀ।
ਹਾਂਜੀ।